ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹੱਲਾ ਪੰਜਵਾਂ ਧੰਨ ਸੁਹਾਗਣ ਜੋ ਪ੍ਰਭੂ ਪਛਾਨੈ ਮਨ ਹੁਕਮ ਤਜੈ ਅਭਿਮਾਨੈ ਪ੍ਰੇਸੋ ਰਾਤੀ ਰਲੀਆ ਮਾਨੈ ਧੰਨ ਸੁਹਾਗਣ ਜੋ ਪ੍ਰਭੂ ਪਛਾਨੈ ਮਨ ਹੁਕਮ ਤਜੈ ਅਭਿਮਾਨੈ ਪ੍ਰੇਸੋ ਰਾਤੀ ਰਲੀਆ ਮਾਨੈ ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ ਸਖੀ ਸਹੇਲੀ ਕੋ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਭਾਵੈ ਸਾ ਸੁਹਾਗਣ ਅੰਕ ਸਮਾਵੈ ਗਰਭ ਗਹਿਲੀ ਮਹਿਲ ਨ ਪਾਵੈ ਫਿਰ ਪਛੁਤਾਵੈ ਜਬ ਰੈਣ ਬਿਹਾਵੈ ਕਰਮਹੀਣ ਮਨ ਮੁਖ ਦੁਖ ਪਾਵੈ ਬਿਨੋ ਕਰੀ ਜੇ ਜਾਣਾ ਦੂਰ ਪ੍ਰਭ ਅਬਿਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖ ਹਦੂਰ ਬਿਨੋ ਕਰੀ ਜੇ ਜਾਣਾ ਦੂਰ ਪ੍ਰਭ ਅਬਿਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖ ਦੂਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਾਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਹਰ ਰੋਜ਼ ਦੀ ਤਰ੍ਹਾਂ ਜੁੜ ਬੈਠ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ ਤਥਾ ਘਰਾਂ ਵਿੱਚ ਅਥਵਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਪਵਿੱਤਰ ਹੁਕਮਨਾਮੇ ਦੇ ਅੰਦਰ ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਸੁਣ ਸਕੀਏ ਪ੍ਰਭ ਮਿਲਨ ਨਿਸ਼ਾਨੀ ਮਨ ਧਨ ਅਰਪ ਤਜ ਲਾਜ ਲੋਕਾਨੀ। ਹੇ ਸਖੀਏ ਹੇ ਸਹੇਲੀਏ, ਉਸ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ ਸਰਵਣ ਕਰ। ਅਗਲੀ ਪੰਕਤੀ ਵਿੱਚ ਨਿਸ਼ਾਨੀ ਦਰਸਾਈ ਹੈ ਕਿ ਤੂੰ ਆਪਣਾ ਮਨ ਤਨ ਪ੍ਰਭੂ ਨੂੰ ਅਰਪਣ ਕਰ ਦੇ ਅਤੇ ਲੋਕਾਨੀ ਲੋਕਾਂ ਦੀ ਜਿਹੜੀ ਲਾਜ ਲੱਜਿਆ ਹੈ ਇਹਨੂੰ ਤਿਆਗ ਦੇ। ਲੋਕਾਂ ਦੀ ਲਾਜ ਲੱਜਿਆ ਤਿਆਗ ਕੇ ਮਨ ਤਨ ਜਿਹੜਾ ਹੈ ਉਹ ਪ੍ਰਭੂ ਨੂੰ ਅਰਪਣ ਕਰ ਦੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਫਰਮਾਨ ਹੈ, ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈਐ। ਸਤਸੰਗਤ ਜੀ, ਤਨ ਮਨ ਧਨ ਉਸ ਮਾਲਕ ਨੂੰ ਸੌਂਪ ਕੇ ਅਰਪਣ ਕਰਕੇ ਉਹਦੇ ਹੁਕਮ ਵਿੱਚ ਚੱਲ ਕੇ ਹੀ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਸੁਹਾਗਵੰਤੀ ਦੇ ਲੱਛਣ ਵੀ ਦਰਸਾਏ ਨੇ ਔਰ ਨਾਲ ਜਿਹੜੀ ਕਰਮਾਂ ਤੋਂ ਹੀਣੀ ਉਹਦੇ ਬਾਰੇ ਵੀ ਦਰਸਾਇਆ ਹੈ। ਸਤਸੰਗਤ, ਅੱਜ ਦੋ ਗੁਰਪੁਰਬ ਹਨ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਗੁਰਤਾ ਗੱਦੀ ਤੇ ਬਿਰਾਜਮਾਨ ਹੋਣਾ, ਸਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਸਤਿਗੁਰੂ ਗੁਰੂ ਹਰਿਰਾਇ ਸਾਹਿਬ ਜੀ ਜਿਨ੍ਹਾਂ ਦੇ ਦੋ ਸਾਹਿਬਜ਼ਾਦੇ ਸਨ, ਵੱਡਾ ਰਾਮ ਰਾਏ ਸੀ, ਛੋਟੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਨ। ਸਤਸੰਗਤ ਜੀ, ਰਾਮ ਰਾਏ ਦਿੱਲੀ ਜਦੋਂ ਸਤਿਗੁਰਾਂ ਨੇ ਭੇਜਿਆ ਔਰੰਗਜ਼ੇਬ ਦੇ ਪਾਸ, ਤਾਂ ਉਸ ਵੇਲੇ ਔਰੰਗਜ਼ੇਬ ਨੇ ਕਈ ਤਰ੍ਹਾਂ ਦੇ ਪੁੱਠੇ ਸਿੱਧੇ ਸਵਾਲ ਕੀਤੇ। ਉਹਨਾਂ ਪੁੱਠੇ ਸਿੱਧੇ ਸਵਾਲਾਂ ਦੇ ਵਿੱਚ ਰਾਮ ਰਾਏ ਫਸ ਗਿਆ। ਔਰੰਗਜ਼ੇਬ ਨੇ ਕਿਹਾ, ਵੇਖੋ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ, ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦੱਸੋ ਬਾਹਰਾ ਜੀਓ, ਤੇ ਦੂਜੇ ਪਾਸੇ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁੰਮਿਆਰ, ਇੱਥੇ ਇਸਲਾਮ ਧਰਮ ਦੀ ਤੋਹੀਨ ਕੀਤੀ ਗਈ ਹੈ। ਇਤਿਹਾਸ ਕਹਿੰਦਾ ਰਾਮ ਰਾਏ ਨੇ, ਸਤਸੰਗਤ ਜੀ ਉਸ ਵੇਲੇ ਸੋਚੇ ਸਮਝੇ ਤੋਂ ਬਗੈਰ ਹੀ ਕਹਿ ਦਿੱਤਾ ਸੀ। ਕਹਿਣ ਲੱਗਾ, ਬਾਦਸ਼ਾਹ ਇਹ ਲਿਖਾਰੀ ਦੀ ਕਲਮ ਨੇ ਉਕਾਈ ਕੀਤੀ ਹੈ, ਅਸਲ ਦੇ ਵਿੱਚ ਪਾਠ ਜਿਹੜਾ ਸੀ ਉਹ ਮਿੱਟੀ ਬੇਈਮਾਨ ਕੀ ਸੀ। सत्संग जदों बेईमान दा जिक्र आया सतगुरु गुरु हर राय साहब सच्चे पातशाह जी तक ये खबर पहुंच गई कि राम राय ने गुरबाणी की निरादरी की है, गुरबाणी की एक तुख तब्दील कर दिती है। तो उस वेले सच्चे पातशाह जी ने हुक्म किया सी जिधर तेरा मूह है उधर चले जा, साढ़े मत्थे ना लगी। और सतगुरु गुरु हरकृष्ण साहब सच्चे पातशाह जी नू योग जान के अज दे दिन कत्तक वदी नौ सन 1661 ईस्वी नू सतगुरु पातशाह जी ने गुरता गद्दी बख्शिश कीती है। सतगुरु गुरु हराय साहब जी जिन्हां ने अपने दादे दा हुक्म मन के सारी जिंदगी चोला संभाल के रखिया, जदों आप छोटी अवस्था विच सन गुरु हरगोबिंद साहब जी कीरतपुर साहब विखे बाग की सैर करन वास्ते जांदे तां आप जी भी नाल जांदे और सतसंग जी एक दिन आप जी चोला जिहड़ा सी वह वड्डा पाउंदे सन 101 कली वाला चोला पाउंदे सी और सतगुरां दा चोला हवा नाल उड्डिया ते एक फुल दी टाहणी नाल अड़के एक फुल जिहड़ा सी बड़ा सोहना खिड़िया होया धरती ते डिग पिया। सतगुरु जिथे सैर करन जा रहे सी उत्थे हजूर ने वेख्या कि उपवन दे विच बहुत सोहने फुल खिड़े हुए ने। जदों आप जी सैर करके वापस परते तो वह सोहना सुनखा फुल जिहड़ा सी धरती ते डिग्गा वेख्या ते हजूर ने पुछया भी ये फुल किने तोड़िया है। उस वेले हाथ जोड़ के सतगुरु गुरु हरराय साहब जी कहन लगे, सतगुरु जी ਇਹ ਫੁੱਲ ਮੇਰੇ ਤੋਂ ਟੁੱਟਾ ਹੈ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਿਹਾ ਸੀ, ਬੇਟਾ ਜੇ ਚੋਲਾ ਵੱਡਾ ਪਾਈਏ ਨਾ ਤੇ ਫਿਰ ਚੋਲਾ ਸੰਭਾਲ ਕੇ ਰੱਖੀਦਾ ਹੈ। ਇਹ ਚੋਲਾ ਫੁੱਲ ਤੋੜਨ ਵਾਸਤੇ ਨਹੀਂ ਪਾਇਆ, ਇਹ ਚੋਲਾ ਤਾਂ ਆਪਾਂ ਫੁੱਲ ਜੋੜਨ ਵਾਸਤੇ ਪਾਇਆ ਹੈ। ਜਿਵੇਂ ਕਦੇ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਕਿਹਾ ਸੀ, ਪੁਰਖਾ ਆਪਾਂ ਬੂਟੇ ਪੁੱਟਣੇ ਨਹੀਂ, ਆਪਾਂ ਬੂਟੇ ਲਾਉਣੇ ਨੇ। ਜਦੋਂ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਸਤਸੰਗਤ ਜੀ ਝੋਨੇ ਦੀ ਫਸਲ ਦੇ ਵਿੱਚੋਂ ਗੰਦ ਪੁੱਟਣ ਲੱਗੇ ਤਾਂ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਉਸ ਵੇਲੇ ਹਜ਼ੂਰ ਨੂੰ ਅਜੇ ਪਤਾ ਨਹੀਂ ਸੀ ਵੀ ਡੀਲੇ ਦਾ ਬੂਟਾ ਕਿਹੜਾ ਹੈ ਤੇ ਝੋਨੇ ਦਾ ਬੂਟਾ ਕਿਹੜਾ ਹੈ। ਸਤਿਗੁਰੂ ਪਾਤਸ਼ਾਹ ਜੀ ਜਿੱਥੇ ਡੀਲੇ ਦਾ ਬੂਟਾ ਪੁੱਟਦੇ ਉੱਥੇ ਨਾਲ ਝੋਨੇ ਦਾ ਬੂਟਾ ਵੀ ਪੁੱਟ ਦਿੰਦੇ ਨੇ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ, ਪੁਰਖਾ ਆਪਾਂ ਬੂਟੇ ਪੁੱਟਣੇ ਨਹੀਂ, ਆਪਾਂ ਬੂਟੇ ਲਾਉਣੇ ਨੇ। ਇਸੇ ਤਰ੍ਹਾਂ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਕਿਹਾ ਸੀ, ਕਹਿਣ ਲੱਗੇ, ਬੇਟਾ ਇਹ ਚੋਲਾ ਫੁੱਲ ਤੋੜਨ ਵਾਸਤੇ ਨਹੀਂ ਪਾਇਆ, ਇਹ ਤਾਂ ਫੁੱਲ ਜੋੜਨ ਵਾਸਤੇ ਪਾਇਆ ਹੈ। और जिथे हजूर ने सारी जिंदगी अपना चोला संभाल के रखिया उथे सात संगत जी सतगुरां ने अपनी जिंदगी विच किसी का दिल भी नहीं दुखाया। जे काला आया है अपने भतीजियां नूं नाल लैके फूल ते संदली नूं उन्हां ने आ करके सतगुरां दे सन्मुख अपने पेड़ ते हथ मारे हजूर ने पुछिया की कहिंदे ने कालिया ते काले ने अगों कहा महाराज इन्हां दे माता पिता है नहीं ये अपनी भुख का इजहार करते ने ये दर्शा रहे ने असी भुखे हाँ। सतगुरु जी प्रसन्न होए कहन लगे इन्हां दे घोड़े जमणा तक पानी पीणगे भाव इन्हां दा जमणा तक राज होवेगा। काला बड़ा प्रसन्न होया सतसंगत जी घर आया घरवाली नूं पता लगा ते घरवाली कहन लगी भतीजियां नूं ते राज भाग दवा लिया है हुण मुंडियां दा भी फिक्र कर इन्हां नूं भी लै जा नाल। सतसंगत जी घरवाली दे आखे लग के काला हुण जदों अपने बच्चियां नूं लैके गया उन्होंने भी उस तरह जाके पेड़ के उत्ते हथ मारे सतगुरु जी कहन लगे उस समा उदो सीकालिया पर तू अपने बच्चों लेके आया अपनी घर दी दे आखे लग के पर जा इन्हों का असी जो कर है ना इन्हों का जोड़ा कर है वह सारा मुआफ कर दें। सतगुरु पातशाह जी ऐसे दयालु सतगुरु सी और जिथे सतगुरु जी जंगल दे विचों पंछी पकड़ के लियांदे ने जेड़े बीमार हुंदे उन्हां दा इलाज करदे जेड़े फटड़ आदक हुंदे सी उन्हां दी मलम पट्टी कीती जांदी ते सतसंगत जी जदों ओ तंदरुस्त हो जांदे उन्हां नूं फिर जंगल विच जा के छड़ दित्ता जांदा। और इस तरह बादशाह नूं जदों लोड़ पई क्योंकि सतगुरां ने नाल नाल गरीब लोकां वास्ते दवाखाना भी खोलिया होया सी जिथों गरीब लोग दवाई लैंदे सन सतसंगत जी उस वेले दारा शिको जिहदे पेट विच शेर दी मुछ दा वाल चला गया हकीमां ने कहा सी ये तां बचेगा जे लौंग हरड़ ते हाथी दे सिर दा मोती ये तिन्ने चीजा इको जिहियां मिल जान तां इहदा बचा हो सकदा है। उस वेले शाहजहान ने बड़ा जतन किया पर चीजा तिन्ने कितों भी प्राप्त ना होईया आखिर पता लगा भी ये धन सतगुरु गुरु हरराय साहब जी के दवाखाने विच ने। उस वेले सतगुरां के पास उन्हें अपने बंदे भेजे बेनती पत्र लिख के भेजिया सतगुरु आप दयालु कृपालु हो साढ़े अवगुणा नू ना चितारियो मेरा बच्चा बीमार है आप कृपा करके ये तिने चीजा एक तोल दियां आप जी के दरबार विचों मिल सकदियां होर कितों नहीं मिल सकदियां आप कृपा करो। सतसंगत जी उस वेले सतगुरु पातशाह जी ने ये तिने चीजा जिहड़ियां सी एक तोल दियां भेजियां जिस करके दारा शिको दे पेट विच्चों ओ शेर दी मुछ दा वाल जिहड़ा सी ओ निकलिया उहनू तंदरुस्ती प्राप्त होई। आप सारी जिंदगी ਪਰ ਉਪਕਾਰ ਕਰਦੇ ਰਹੇ। ਕੱਤਕ ਵਧੀ 9 ਸਨ 1661 ਈਸਵੀ ਨੂੰ ਸਤਿਗੁਰੂ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ 'ਤੇ ਬਿਰਾਜਮਾਨ ਕੀਤਾ। ਉਸ ਵੇਲੇ ਸਤਿਗੁਰਾਂ ਦੀ ਉਮਰ 5 ਸਾਲ ਦੀ ਸੀ ਔਰ ਇਤਿਹਾਸ ਵਿੱਚ ਇਹ ਵੀ ਜ਼ਿਕਰ ਆਇਆ ਕਿ ਸਿੱਖਾਂ ਨੇ ਗੁਰੂ ਹਰਿਰਾਜ ਸਾਹਿਬ ਜੀ ਦੇ ਸਮੇਂ ਕੋਈ ਸਵਾਲ ਵੀ ਕੀਤੇ ਕਿ ਮਹਾਰਾਜ ਆਉਣ ਵਾਲੇ ਸਮੇਂ ਵਿੱਚ ਗੁਰਤਾ ਗੱਦੀ ਦਾ ਮਾਲਕ ਕੌਣ ਹੋਵੇਗਾ ਕਿਉਂਕਿ ਤੁਹਾਡੇ 2 ਸਾਹਿਬਜ਼ਾਦੇ ਨੇ ਅਤੇ ਹਜ਼ੂਰ ਨੇ ਸਤ ਸੰਗਤ ਜੀ ਗੰਧੂਈਆਂ ਦਿੱਤੀਆਂ ਸਨ। ਗੰਧੂਈਆਂ ਇੱਕ ਸੂਈਆਂ ਹੁੰਦੀਆਂ ਇੱਕ ਗੰਧੂਈਆਂ ਹੁੰਦੀਆਂ ਨੇ। ਪੁਰਾਣੇ ਸਮੇਂ ਸਾਡੀਆਂ ਬਜ਼ੁਰਗ ਮਾਤਾਵਾਂ ਸਾਡੇ ਵੀਰ ਬੈਠੇ ਨੇ ਆਮ ਕਰਕੇ ਪਿੰਡਾਂ ਦੇ ਵਿੱਚ ਜਦੋਂ ਰਜਾਈਆਂ ਤਲਾਈਆਂ ਨਿਗੰਦੀ ਦੀਆਂ ਸੀ ਨਾ ਉਹ ਗੰਧੂਈ ਦੇ ਨਾਲ ਨਿਗੰਦੀਆਂ ਜਾਂਦੀਆਂ ਸਨ। ਸਤਿਗੁਰੂ ਜੀ ਨੇ ਉਹ ਗੰਧੂਈਆਂ ਦਿੱਤੀਆਂ ਵੀ ਆਹ ਲੈ ਜਾਓ ਅਤੇ ਜਿੱਥੇ ਸਾਹਿਬਜ਼ਾਦੇ ਨਿਤਨੇਮ ਕਰਦੇ ਨੇ ਬਾਣੀ ਪੜ੍ਹਦੇ ਨੇ ਉੱਥੇ ਜਾ ਕੇ ਤੁਸੀਂ ਉਹਨਾਂ ਦੇ ਉਹ ਪੀੜ੍ਹੇ ਵਿੱਚ ਖਬੋ ਕੇ ਵੇਖਿਓ ਜਿਸ ਦੇ ਪੀੜ੍ਹੇ ਵਿੱਚ ਇਹ ਗੰਧੂਈ ਖੋਵੇਗੀ ਸਮਝ ਲੈਣਾ ਵੀ ਉਹੀ ਆਉਣ ਵਾਲੇ ਸਮੇਂ ਵਿੱਚ ਗੁਰਤਾ ਗੱਦੀ ਦਾ ਮਾਲਕ ਹੋਵੇਗਾ। ਇਤਿਹਾਸਕਾਂ ਦਾ ਸਿੱਖਾਂ ਨੇ ਸਤ ਸੰਗਤ ਜੀ ਇਉਂ ਹੀ ਕੀਤਾ। ਸੋ ਰਾਮ ਰਾਜ ਦੇ ਪਾਸ ਗਏ ਜਿੱਥੇ ਉਹ ਬਾਣੀ ਪੜ੍ਹ ਰਿਹਾ ਸੀ ਉਹਦੇ ਜਾ ਕੇ ਪੀੜ੍ਹੇ ਦੇ ਵਿੱਚ ਉਹਨਾਂ ਨੇ ਗੰਧੂਈ ਖਬੋਈ ਪਰ ਖੂਬੀ ਨਾ। ਜਦੋਂ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਸ ਆਏ ਤਾਂ ਜਿੱਥੇ ਆਪ ਜੀ ਨਿਤਨੇਮ ਗੁਰੂ ਕੀ ਬਾਣੀ ਦਾ ਪਾਠ ਸਿਮਰਨ ਭਜਨ ਕਰ ਰਹੇ ਸੀ ਜਦੋਂ ਹਜ਼ੂਰ ਦੇ ਪੀੜ੍ਹੇ ਵਿੱਚ ਉਹਨਾਂ ਨੇ ਉਹ ਗੰਧੂਈ ਖਬੋਈ ਤੇ ਉਹ ਖੁੱਭ ਗਈ। ਸਤ ਸੰਗਤ ਜੀ ਉੱਥੋਂ ਸਿੱਖਾਂ ਨੇ ਅੰਦਾਜ਼ਾ ਲਾ ਲਿਆ ਸੀ ਵੀ ਆਉਣ ਵਾਲੇ ਸਮੇਂ ਵਿੱਚ ਸਤਿਗੁਰੂ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਹੀ ਅੱਗੇ ਗੁਰੂ ਨਾਨਕ ਸਾਹਿਬ ਜੀ ਗੁਰਤਾ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦੇ ਵਾਰਸ ਬਣਾਉਣਗੇ। ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੱਜ ਦੇ ਦਿਹਾੜੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਅਤੇ ਸਤਿਗੁਰੂ ਗੁਰੂ ਹਰਿਰਾਜ ਸਾਹਿਬ ਜੀ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਜੋਤ ਮਿਲੀ ਸੰਗ ਜੋਤ ਰਹਿਆ ਘਾਲ ਦਾ। ਸਤ ਸੰਗਤ ਜੀ ਸਤਿਗੁਰਾਂ ਦੀ ਜੋਤ ਜੋਤੀ ਸਵਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਇੱਕ ਮਿੱਕ ਹੋਈ ਔਰ ਇੱਧਰ ਸਤਿਗੁਰੂ ਗੁਰੂ ਹਰਿਰਾਜ ਸਾਹਿਬ ਜੀ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ। ਕੁਛ ਲੋਕਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਵੀ ਉੱਠੇ ਵੀ ਇਹ ਛੋਟੀ ਉਮਰ ਦੇ ਨੇ, 5 ਸਾਲ ਦੀ ਉਮਰ ਹੈ, ਬਾਲਕ ਅਵਸਥਾ ਹੈ, ਇਹ ਕਿਵੇਂ ਗੁਰਤਾ ਗੱਦੀ ਨੂੰ ਨਿਭਾਉਣਗੇ। ਪਰ ਕੁਝ ਜਿਹੜੇ ਵਿਸ਼ਵਾਸੀ ਸੀ, ਸ਼ਰਧਾਲੂ ਸੀ, ਸ਼ਰਧਾਵਾਨ, ਉਹਨਾਂ ਦੇ ਮਨ ਵਿੱਚ ਧੀਰਜ ਸੀ, ਉਹਨਾਂ ਨੂੰ ਪਤਾ ਸੀ ਕਿ ਜੋਤ ਗੁਰੂ ਨਾਨਕ ਦੀ ਹੈ ਅਤੇ ਗੁਰੂ ਨਾਨਕ ਨੇ ਆਪ ਹੀ ਵਰਤਣਾ ਹੈ, ਉਹਨਾਂ ਨੇ ਆਪ ਹੀ ਇਹਨਾਂ ਦੇ ਪਾਸੋਂ ਸਾਰੇ ਕਾਰਜ ਕਰਵਾਉਣੇ ਨੇ। ਸਤਿ ਸੰਗਤ ਜੀ ਔਰੰਗਜ਼ੇਬ ਨੇ ਈਰਖਾ ਵੱਸ ਹੋ ਕੇ ਭਾਵੇਂ ਸਤਿਗੁਰੂ ਗੁਰੂ ਹਰਿਰਾਜ ਸਾਹਿਬ ਜੀ ਨੂੰ ਵੀ ਸੱਦਿਆ ਸੀ ਪਰ ਗੁਰੂ ਹਰਿਰਾਜ ਸਾਹਿਬ ਜੀ ਨੇ ਤਾਂ ਜਵਾਬ ਦੇ ਦਿੱਤਾ ਸੀ ਨਾ ਮਲੇਸ਼ ਕੋ ਦਰਸ਼ਨ ਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਪ੍ਰਣ ਕੀਤਾ ਸੀ ਕਿ ਅਸੀਂ ਨਾ ਮਲੇਸ਼ ਦੇ ਦਰਸ਼ਨ ਕਰਨੇ ਨੇ ਨਾ ਮਲੇਸ਼ ਨੂੰ ਦਰਸ਼ਨ ਦੇਣੇ ਨੇ। ਇਹ ਪ੍ਰਣ ਅੱਗੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਵੀ ਧਾਰਨ ਕੀਤਾ ਹੋਇਆ ਸੀ ਪਰ ਔਰੰਗਜ਼ੇਬ ਨੇ ਸਤਿ ਸੰਗਤ ਜੀ ਈਰਖਾ ਵੱਸ ਹੋ ਕੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਸੱਦਿਆ, ਕਿਉਂਕਿ ਰਾਮ ਰਾਏ ਬਾਦਸ਼ਾਹ ਨੂੰ ਚੁੱਕੀ ਜਾਂਦਾ ਸੀ ਵੀ ਮੇਰਾ ਛੋਟਾ ਭਰਾ ਬੜਾ ਕਰਾਮਾਤੀ ਹੈ, ਤੁਸੀਂ ਮੈਨੂੰ ਸੱਦ ਕੇ ਤੇ ਕਰਾਮਾਤਾਂ ਵੇਖ ਲਈਆਂ ਨੇ, ਜਿਹੜਾ ਆਪ ਫਸਿਆ ਹੋਵੇ ਉਹ ਦੂਜੇ ਨੂੰ ਵੀ ਫਸਾਉਣ ਦੀ ਕੋਸ਼ਿਸ਼ ਕਰਦਾ ਹੈ ਨਾ। ਉਹ ਸੋਚਦਾ ਵੀ ਹੁਣ ਇਹ ਕਿਉਂ ਸੁੱਕਾ ਜਾਵੇ, ਮੈਂ ਤਾਂ ਫਸ ਗਿਆ ਵਾਂ। ਉਹਨੇ ਔਰੰਗਜ਼ੇਬ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਵੀ ਮੇਰੇ ਭਰਾ ਵਿੱਚ ਬੜੀਆਂ ਕਰਾਮਾਤਾਂ ਨੇ, ਜੇ ਤੁਸੀਂ ਉਹਨੂੰ ਦਿੱਲੀ ਸੱਦੋ, ਉਹਦੇ ਤੋਂ ਕਰਾਮਾਤਾਂ ਵੇਖੋ ਤੇ ਉਹ ਮੇਰੇ ਨਾਲੋਂ ਵੀ ਵੱਧ ਵਿਖਾਵੇਗਾ। ਔਰ ਕੁਛ ਉਹਨੂੰ ਈਰਖਾ ਸੀ ਕਿ ਗੁਰੂ ਰਾਏ ਸਾਹਿਬ ਜੀ ਨੇ ਦਾਰਾ ਸ਼ਿਕੋ ਵਾਸਤੇ ਦਵਾਈ ਭੇਜੀ ਹੈ, ਉਹਨੂੰ ਤੰਦਰੁਸਤ ਕੀਤਾ। ਵਿਦਵਾਨਾਂ ਨੇ ਜ਼ਿਕਰ ਕੀਤਾ ਈਰਖਾ ਵੱਸ ਹੋ ਕੇ ਰਾਮ ਰਾਏ ਦੇ ਚੁੱਕਣ ਤੇ ਔਰੰਗਜ਼ੇਬ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਸੱਦ ਭੇਜਿਆ। ਸਤਸੰਗਤ ਜੀ, ਰਾਜਾ ਜੈ ਸਿੰਘ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਇਆ, ਬੇਨਤੀ ਕੀਤੀ ਦਿੱਲੀ ਜਾਣ ਵਾਸਤੇ, ਮਹਾਰਾਜ ਸਾਹਿਬ ਜੀ ਨੇ ਕਿਹਾ ਸੀ ਅਸੀਂ ਮਲੇਸ਼ ਦੇ ਮੱਥੇ ਨਹੀਂ ਲੱਗਣਾ, ਨਾ ਮਲੇਸ਼ ਦੇ ਦਰਸ਼ਨ ਕਰਨੇ ਨੇ, ਨਾ ਮਲੇਸ਼ ਨੂੰ ਦਰਸ਼ਨ ਦੇਣੇ ਨੇ। ਔਰ ਰਾਜੇ ਨੇ ਬੇਨਤੀ, ਸਤਿਗੁਰੂ ਦਾ ਹੁਕਮ ਜਿਹੜਾ ਸੀ ਉਹ ਪ੍ਰਵਾਨ ਕੀਤਾ ਤੇ ਬੇਨਤੀ ਕੀਤੀ ਵੀ ਆਪ ਜ਼ਰੂਰ ਚੱਲੋ, ਠੀਕ ਹੈ ਜਿਹੜਾ ਆਪ ਜੀ ਦਾ ਹੁਕਮ ਹੈ ਉਹ ਸੱਤ ਹੈ, ਤੁਸੀਂ ਬੇਸ਼ੱਕ ਉਹਦੇ ਮੱਥੇ ਨਾ ਲੱਗਿਓ ਜੇ। ਹਜ਼ੂਰ ਸਾਹਿਬ ਸੰਗਤ ਜੀ ਇੱਥੋਂ ਚੱਲੇ ਤੇ ਪੰਜੋਖਰਾ ਸਾਹਿਬ ਅੰਬਾਲੇ ਦੇ ਨੇੜੇ ਇੱਕ ਨਗਰ ਹੈ ਹਰਿਆਣੇ ਦੇ ਵਿੱਚ, ਇੱਥੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਟਿਕੇ। ਇੱਥੇ ਇੱਕ ਪੰਡਿਤ ਸੀ ਲਾਲ ਚੰਦ, ਇਹਦੇ ਕੋਲ ਵਿੱਦਿਆ ਬਹੁਤ ਸੀ ਤੇ ਕਈ ਵਾਰ ਬਹੁਤੀ ਵਿੱਦਿਆ ਵਾਲੇ ਜਿਹੜੇ ਨੇ ਨਾ ਉਹ ਹੰਕਾਰੀ ਹੋ ਜਾਂਦੇ ਨੇ, ਉਹਨਾਂ ਦੇ ਅੰਦਰ ਹੰਕਾਰ ਠਾਠਾ ਮਾਰਦਾ ਹੈ। ਹੁਣ ਇਹਨੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਦਾ ਨਾਮ ਸੁਣਿਆ ਹਰਕ੍ਰਿਸ਼ਨ, ਤੇ ਇਹ ਆਇਆ ਸਤਿਗੁਰਾਂ ਦੇ ਸਨਮੁਖ, ਕਹਿਣ ਲੱਗਾ ਮਹਾਰਾਜ ਕ੍ਰਿਸ਼ਨ ਨੇ ਤਾਂ ਗੀਤਾ ਉਚਾਰਨ ਕੀਤੀ ਸੀ ਤੇ ਤੁਹਾਡਾ ਨਾਂ ਹਰਕ੍ਰਿਸ਼ਨ ਹੈ, ਤੁਸੀਂ ਗੀਤਾ ਦੇ ਅਰਥ ਕਰਕੇ ਸੁਣਾ ਦਿਓ। ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪੰਡਿਤ ਜੀ ਜੇ ਅਸੀਂ ਗੀਤਾ ਦੇ ਅਰਥ ਕਰਕੇ ਸੁਣਾਏ ਤਾਂ ਤੁਹਾਡੇ ਮਨ ਵਿੱਚ ਭਰਮ ਰਹੇਗਾ ਵੀ ਹੋ ਸਕਦਾ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ ਤੇ ਇਹਨਾਂ ਨੇ ਕਿਸੇ ਵਿਦਵਾਨ ਪੰਡਿਤ ਦੇ ਪਾਸੋਂ ਛੋਟੀ ਅਵਸਥਾ ਵਿੱਚ ਹੀ ਗੀਤਾ ਦੇ ਅਰਥ ਸਿੱਖ ਲਏ ਹੋਣ। ਸਤਿਗੁਰੂ ਜੀ ਕਹਿਣ ਲੱਗੇ, ਤੂੰ ਆਪਣੀ ਮਰਜ਼ੀ ਦਾ ਬੰਦਾ ਲੈ ਆ। ਹੁਣ ਪੰਡਿਤ ਲਾਲ ਚੰਦ ਪਿੰਡ ਵਿੱਚ ਗਿਆ ਤੇ ਸਤਸੰਗਤ ਜੀ ਇੱਕ ਬੰਦਾ ਖੂਹ ਤੇ ਪਾਣੀ ਭਰ ਰਿਹਾ ਸੀ, ਉਹਨੂੰ ਜਾ ਕੇ ਇਹਨੇ ਆਵਾਜ਼ ਮਾਰੀ, ਉਹਨੇ ਆਵਾਜ਼ ਨਹੀਂ ਸੁਣੀ, ਇਹਨੇ ਬਾਹੋਂ ਫੜ ਕੇ ਉਹਨੂੰ ਇਸ਼ਾਰਾ ਕੀਤਾ, ਉਹ ਬੋਲਿਆ ਵੀ ਨਾ ਕਿਉਂਕਿ ਬੋਲਾ ਸੀ ਤੇ ਗੂੰਗਾ ਸੀ। ਉਸਦਾ ਨਾਮ ਸੀ ਛੱਜੂ ਝੀਵਰ। ਹੁਣ ਇਹਨੇ ਆਖਿਆ ਵੀ ਗੱਲ ਬਣ ਗਈ ਹੈ ਵੀ ਇਹ ਗੂੰਗਾ ਵੀ ਹੈ ਤੇ ਬੋਲਾ ਵੀ ਹੈ, ਨਾ ਸੁਣਦਾ ਹੈ ਨਾ ਬੋਲਦਾ ਹੈ, ਤੇ ਇਹਨੂੰ ਸਤਿਗੁਰੂ ਜੀ ਦੇ ਸਨਮੁਖ ਲੈ ਕੇ ਜਾਵਾਂ, ਵੇਖਾਂਗਾ ਸਤਿਗੁਰੂ ਕਿਵੇਂ ਗੀਤਾ ਦੇ ਅਰਥ ਕਰਵਾਉਂਦੇ ਨੇ। ਬਾਹੋਂ ਫੜ ਕੇ ਲੈ ਗਿਆ, ਸਤਿਗੁਰਾਂ ਦੇ ਸਨਮੁਖ ਜਾ ਕੇ ਬਿਠਾ ਦਿੱਤਾ। ਕਹਿਣ ਲੱਗਾ ਮਹਾਰਾਜ, ਮੈਂ ਗੀਤਾ ਦੇ ਸਲੋਕ ਉਚਾਰਨ ਕਰਾਂਗਾ ਤੇ ਤੁਸੀਂ ਇਹਨੂੰ ਕਹੋ ਇਹ ਗੀਤਾ ਦੇ ਅਰਥ ਕਰਕੇ ਸੁਣਾਵੇ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਤੇ ਤੂੰ ਸਲੋਕ ਪੜ੍ਹੀ ਤੇ ਇਹ ਗੀਤਾ ਦੇ ਅਰਥ ਕਰੇਗਾ। ਸਤਸੰਗਤ ਜੀ, ਬ੍ਰਾਹਮਣ ਨੇ ਜਦੋਂ ਗੀਤਾ ਦਾ ਸਲੋਕ ਉਚਾਰਨ ਕੀਤਾ, ਸਤਿਗੁਰੂ ਪਾਤਸ਼ਾਹ ਜੀ ਨੇ ਐਸੀ ਉਹ ਛੱਜੂ ਝੀਵਰ ਦੇ ਉੱਤੇ ਕਿਰਪਾ ਦ੍ਰਿਸ਼ਟੀ ਕੀਤੀ, ਛੱਜੂ ਝੀਵਰ ਸੁਣਨ ਲੱਗ ਪਿਆ, ਉਹਦੀ ਰਸਨਾ ਵੀ ਤੁਰ ਪਈ, ਬੋਲਣ ਲੱਗ ਪਈ। ਹੁਣ ਬ੍ਰਾਹਮਣ ਸਲੋਕ ਉਚਾਰਦਾ ਤੇ ਛੱਜੂ ਝੀਵਰ ਉਹਦੇ ਅਰਥ ਕਰਦਾ ਤੇ ਲਾਲ ਚੰਦ ਉਹਦੇ ਵੱਲੇ ਬਿਟ ਬਿਟ ਤੱਕਦਾ ਵੀ ਮੈਂ ਤੇ ਆਖਿਆ ਸੀ ਵੀ ਗੁਰੂ ਦੀ ਹੇਠੀ ਹੋਵੇਗੀ, ਗੁਰੂ ਦੀ ਨਰਾਦਰੀ ਹੋਵੇਗੀ, ਪਰ ਗੁਰੂ ਨੇ ਤੇ ਇੱਥੇ ਕਮਾਲ ਕਰ ਦਿੱਤੀ ਹੈ। ਇੱਕ ਗੂੰਗੇ ਬੋਲੇ ਤੋਂ ਗੀਤਾ ਦੇ ਅਰਥ ਕਰਵਾ ਦਿੱਤੇ, ਔਰ ਉਹ ਪੰਡਿਤ ਸਤਿਗੁਰੂ ਜੀ ਦੇ ਚਰਨੀ ਲੱਗਾ, ਸਿੱਖੀ ਧਾਰਨ ਕੀਤੀ। ਸਤਿਗੁਰੂ ਜੀ ਨੇ ਕਿਹਾ ਹੁਣ ਸਿੱਖੀ ਦਾ ਪ੍ਰਚਾਰ ਕਰਿਆ ਕਰ। ਸਤਸੰਗਤ ਜੀ, ਇਸੇ ਤਰ੍ਹਾਂ ਸਤਿਗੁਰੂ ਜੀ ਜਦੋਂ ਦਿੱਲੀ ਗਏ ਰਾਜੇ ਦੇ ਬੰਗਲੇ ਵਿੱਚ, ਉੱਥੇ ਰਾਣੀ ਨੇ ਇੱਕ ਸਵਾਂਗ ਰਚਿਆ, ਕੁਛ ਦਾਸੀਆਂ ਨੂੰ ਨਾਲ ਲੈ ਕੇ ਉਹਨਾਂ ਦੇ ਵਿੱਚ ਬੈਠ ਗਈ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੇ ਤਾਂ ਅੰਤਰਜਾਮੀ ਹੋਏ ਤੇ ਮੈਨੂੰ ਪਛਾਣ ਲੈਣਗੇ ਵੀ ਰਾਣੀ ਹੈ। ਸਤਿਗੁਰਾਂ ਦੇ ਕੋਲ ਸੋਟੀ ਸੀ ਸਤਸੰਗਤ ਜੀ, ਤੇ ਹਜ਼ੂਰ ਜਦੋਂ ਉੱਥੇ ਪਹੁੰਚੇ ਉਹ ਰਾਣੀ ਕੁਛ ਗੋਲੀਆਂ ਦੇ ਵਿੱਚ ਦਾਸੀਆਂ ਦੇ ਵਿੱਚ ਬੈਠੀ ਹੋਈ ਸੀ। ਸਤਿਗੁਰੂ ਜੀ ਹਰੇਕ ਔਰਤ ਦੇ ਸਿਰ ਤੇ ਸੋਟੀ ਲਾ ਕੇ ਕਹਿੰਦੇ ਇਹ ਵੀ ਰਾਣੀ ਨਹੀਂ, ਇਹ ਵੀ ਰਾਣੀ ਨਹੀਂ। ਜਦੋਂ ਰਾਣੀ ਦੇ ਸਿਰ ਤੇ ਸੋਟੀ ਲਾਈ ਤੇ ਹਜ਼ੂਰ ਕਹਿਣ ਲੱਗੇ ਇਹ ਰਾਣੀ ਹੈ, ਪਰ ਨਾਲ ਬਚਨ ਕੀਤਾ ਵੀ ਜੇ ਤੂੰ ਸਿਮਰਨ ਭਜਨ ਨਾ ਕੀਤਾ, ਬਾਣੀ ਨਾ ਪੜ੍ਹੀ, ਪਰਮੇਸ਼ਰ ਨੂੰ ਯਾਦ ਨਾ ਕੀਤਾ ਤੇ ਆਉਣ ਵਾਲਾ ਜਨਮ ਤੇਰਾ ਉਹ ਦਾਸੀਆਂ ਦਾ ਹੋਵੇਗਾ, ਤੂੰ ਦਾਸੀ ਬਣੇਗੀ। ਸਤਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਸੰਸਾਰ ਦੇ ਅੰਦਰ ਕੌਤਕ ਕੀਤੇ ਹੈ। ਭਾਵੇਂ ਸਤਿਗੁਰੂ ਗੁਰੂ ਹਰਿਰਾਇ ਸਾਹਿਬ ਜੀ ਤੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਨਹੀਂ ਕੀਤੀ, ਪਰ ਸਤਿਗੁਰਾਂ ਦੀ ਉਚਾਰਨ ਕੀਤੀ ਹੋਈ ਬਾਣੀ ਦਾ ਆਪ ਅਦਬ ਸਤਿਕਾਰ ਕਰਦੇ ਰਹੇ। ਗੁਰੂ ਹਰਿਰਾਇ ਸਾਹਿਬ ਜੀ ਨੇ ਤਾਂ ਕਿਹਾ ਸੀ ਜਿਹੜਾ ਸਿੱਖ ਗੁਰੂ ਕੀ ਬਾਣੀ ਦਾ ਅਦਬ ਸਤਿਕਾਰ ਕਰੇਗਾ ਉਹਨੂੰ ਬਹੁਤਾ ਜਪ ਤਪ ਸਿਮਰਨ ਭਜਨ ਨਹੀਂ ਕਰਨਾ ਪਵੇਗਾ, ਬਿਨਾਂ ਪ੍ਰਯਾਸ ਕੀਤਿਆਂ ਉਹ ਭਵ ਸਾਗਰ ਤੋਂ ਤਰ ਜਾਵੇਗਾ। ਪਰ ਨਾਲ ਹੀ ਬਚਨ ਕੀਤਾ ਸੀ ਜਿਨ ਭੈ ਅਦ ਬਿਨਾ ਬਾਣੀ ਧਾਰਾ ਜਾਣੀ ਸੋ ਸਿੱਖ ਨਹੀਂ ਹਮਾਰਾ। ਜਿਸ ਦੇ ਮਨ ਵਿੱਚ ਗੁਰੂ ਕੀ ਬਾਣੀ ਦਾ ਅਦਬ ਸਤਿਕਾਰ ਨਹੀਂ, ਜਾਣੋ ਭਾਈ ਉਹ ਸਾਡਾ ਸਿੱਖ ਹੀ ਨਹੀਂ। ਹੁਣ ਆਪਾਂ ਵੀ ਵਿਚਾਰ ਕਰਨੀ ਹੈ ਵੀ ਆਪਾਂ ਗੁਰੂ ਕੀ ਬਾਣੀ ਦਾ ਕਿੰਨਾ ਕੁ ਅਦਬ ਸਤਿਕਾਰ ਕਰਦੇ ਹਾਂ। ਜੇ ਤਾਂ ਕਰਦੇ ਹਾਂ ਤੇ ਗੁਰਮੁਖੋ ਅਸੀਂ ਬਿਨਾਂ ਯਤਨ ਕੀਤਿਆਂ ਸੰਸਾਰ ਸਮੁੰਦਰ ਤੋਂ ਤਰਾਂਗੇ, ਤੇ ਜੇ ਗੁਰੂ ਕੀ ਬਾਣੀ ਦਾ ਸਾਡੇ ਮਨ ਵਿੱਚ ਅਦਬ ਸਤਿਕਾਰ ਭੈ ਭਾਵਨਾ ਨਹੀਂ ਤੇ ਫਿਰ ਅਸੀਂ ਗੁਰੂ ਪਾਤਸ਼ਾਹ ਜੀ ਦੇ ਸਿੱਖ ਵੀ ਨਹੀਂ ਅਖਵਾ ਸਕਦੇ। ਭਾਵੇਂ ਅਸੀਂ ਆਪਣੇ ਆਪ ਨੂੰ ਸਿੱਖ ਕਹੀ ਜਾਈਏ ਪਰ ਗੁਰੂ ਪ੍ਰਵਾਨ ਨਹੀਂ ਕਰੇਗਾ। ਸਤਿਗੁਰਾਂ ਨੇ ਗੁਰੂ ਕੀ ਬਾਣੀ ਦਾ ਆਦਮ ਸਤਿਕਾਰ ਕੀਤਾ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਬਚਨ ਕੀਤਾ ਸੀ ਨਾ ਮਲੇਸ਼ ਕੋ ਦਰਸ਼ਨ ਦਹੂੰ, ਜੋ ਉਹਨਾਂ ਦੇ ਪਿਤਾ ਨੇ ਬਚਨ ਕੀਤਾ ਸੀ ਭਾਈ ਵੀਰ ਸਿੰਘ ਜੀ ਨੇ ਜ਼ਿਕਰ ਕੀਤਾ, ਉਹ ਕਹਿੰਦੇ ਨੇ ਪਿਤਾ ਪੁਰਪੂਤ ਘੋੜੇ ਪਰ ਘੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ। ਉਹ ਬਚਨ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਪੂਰਾ ਕਰਕੇ ਵਿਖਾਇਆ। ਸਤਸੰਗਤ ਜੀ, ਜਿਉਂਦਿਆਂ ਸਤਿਗੁਰੂ ਜੀ ਨੇ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ ਕੀਤਾ ਤੇ ਜਦੋਂ ਆਪ ਜੀ ਜੋਤੀ ਜੋਤ ਸਮਾਏ ਨਾ ਦਿੱਲੀ ਵਿੱਚ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਹੈ, ਜਦੋਂ ਸਤਿਗੁਰੂ ਜੀ ਜੋਤੀ ਜੋਤ ਸਮਾਏ ਤੇ ਉਹ ਦਰਸ਼ਨ ਕਰਨ ਵਾਸਤੇ ਆਇਆ ਤੇ ਸਿੱਖਾਂ ਨੇ ਉਹਨੂੰ ਰੋਕਿਆ ਪਰ ਕਹਿਣ ਲੱਗਾ ਮੈਂ ਜ਼ਰੂਰ ਦਰਸ਼ਨ ਕਰਨੇ ਨੇ। ਜਦੋਂ ਚਾਦਰ ਚੁੱਕੀ ਇਤਿਹਾਸ ਕਹਿੰਦੇ ਐਸੀ ਗਸ਼ ਪਈ ਉਹ ਬੇਹੋਸ਼ ਹੋ ਕੇ ਡਿੱਗ ਪਿਆ, ਉਹਦੇ ਅਹਿਲਕਾਰ ਜਿਹੜੇ ਸੀ ਉਹਨੂੰ ਫਟਾਫਟ ਚੁੱਕ ਕੇ ਲੈ ਗਏ, ਉਹਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਨਹੀਂ ਹੋ ਸਕੇ। ਸਤਸੰਗਤ ਜੀ, ਐਸੇ ਸਤਿਗੁਰਾਂ ਦੇ ਅੱਜ ਦੋ ਗੁਰਪੁਰਬ ਬਣੇ, ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਤਾ ਗੱਦੀ ਤੇ ਵਿਰਾਜਮਾਨ ਹੁੰਦਾ, ਸਤਿਗੁਰੂ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦਾ, ਸਤਿਗੁਰੂ ਪਾਤਸ਼ਾਹ ਜੀ ਨੇ ਜੋ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ, ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਏਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ।
ਸਤਸੰਗਤ ਜੀ, ਰਾਗ ਸੂਹੀ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 737 ਤੇ ਸੁਭਾਵਮਾਨ ਹੈ।
ਧਨ ਸੁਹਾਗਨ ਜੋ ਪ੍ਰਭੂ ਪਛਾਨੈ।
ਹਜ਼ੂਰ ਨੇ ਜ਼ਿਕਰ ਕੀਤਾ ਸੀ ਵੀ ਹੇ ਸਖੀਏ, ਪ੍ਰਭੂ ਨੂੰ ਮਿਲਣ ਦੀ ਨਿਸ਼ਾਨੀ, ਪ੍ਰਭੂ ਨੂੰ ਮਿਲਣ ਦੇ ਚਿੰਨ ਸਰਵਣ ਕਰ। ਮਨ ਤੇ ਤਨ ਉਸ ਪ੍ਰਭੂ ਦੇ ਅੱਗੇ ਅਰਪਣ ਕਰਦੇ, ਲੋਕਾਂ ਦੀ ਲਾਜ ਜਿਹੜੀ ਹੈ ਨਾ ਇਹ ਛੱਡ ਦੇ ਵੀ ਲੋਕ ਮੈਨੂੰ ਕੀ ਆਖਣਗੇ ਜੇ ਮੈਂ ਪ੍ਰਭੂ ਨੂੰ ਤਨ ਮਨ ਸੌਂਪ ਦਿੱਤਾ, ਅਰਪਣ ਕਰ ਦਿੱਤਾ ਤੇ ਲੋਕ ਮੈਨੂੰ ਕੀ ਕਹਿਣਗੇ। ਜਿਵੇਂ ਅੱਜ ਕੱਲ੍ਹ ਅਸੀਂ ਸ਼ਾਦੀਆਂ ਕਰਦੇ ਹਾਂ ਨਾ ਤੇ ਕਈ ਕਹਿ ਦਿੰਦੇ ਵੀ ਜੇ ਅਸੀਂ ਸ਼ਰਾਬ ਮਾਸ ਨਾ ਪਾਇਆ ਤੇ ਲੋਕ ਕੀ ਕਹਿਣਗੇ, ਸਾਡਾ ਨੱਕ ਨਹੀਂ ਰਹਿਣਾ। ਗੁਰਮੁਖੋਂ ਨੱਕ ਇੱਕ ਪਾਸੇ ਹੀ ਰਹਿਣਾ ਹੈ, ਜਾਂ ਤਾਂ ਅਸੀਂ ਸਮਾਜ ਵਾਲੇ ਪਾਸੇ ਰੱਖ ਲਈਏ ਤੇ ਜਾਂ ਨਿਰੰਕਾਰ ਵਾਲੇ ਪਾਸੇ ਰੱਖ ਲਈਏ, ਨੱਕ ਇੱਕ ਪਾਸੇ ਰਹੂਗਾ। ਜੇ ਸਮਾਜ ਵਾਲੇ ਪਾਸੇ ਨੱਕ ਰੱਖਾਂਗੇ ਤੇ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਨਿਰੰਕਾਰ ਦੀ ਤਰਫੋਂ ਘਸ ਘਸ ਨਾਕ ਵਟੀ ਵੱਢੀ ਜੈ, ਘਸ ਘਸ ਕੇ ਨੱਕ ਵੱਢਿਆ ਜਾਣਾ। ਜਿਵੇਂ ਆਰੀ ਦੇ ਨਾਲ ਤਰਖਾਣ ਦਰਖਤ ਵੱਢਦਾ ਹੈ ਨਾ, ਉਹ ਆਰੀ ਫੇਰ ਫੇਰ ਕੇ ਇੱਕ ਸਾਗ ਸਾ ਕੇ ਉਹਨੂੰ ਵੱਢਦਾ, ਵੱਢ ਕੇ ਸੁੱਟ ਦਿੰਦਾ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਸ ਤਰਫੋਂ ਘਸ ਘਸ ਕੇ ਤੇਰਾ ਨੱਕ ਵੱਢਿਆ ਜਾਣਾ ਹੈ। ਪਰ ਜੇ ਤੂੰ ਸਮਾਜ ਦੀ ਲਾਜ ਲੱਜਿਆ ਨੂੰ ਛੱਡ ਦੇਵੇਂ ਤੇ ਫਿਰ ਤੇਰਾ ਨੱਕ ਜਿਹੜਾ ਉਹ ਨਿਰੰਕਾਰ ਦੇ ਦਰਬਾਰ ਵਿੱਚ ਬਚ ਸਕਦਾ ਹੈ। ਤੇ ਜਿਹਦਾ ਨੱਕ ਪ੍ਰਭੂ ਦੇ ਦਰਬਾਰ ਵਿੱਚ ਬਚਿਆ ਹੈ ਸਤਸੰਗਤ ਜੀ, ਉਹ ਸਭ ਤੋਂ ਉੱਚਾ ਹੈ। ਸਤਿਗੁਰੂ ਪਾਤਸ਼ਾਹ ਜੀ ਇਸੇ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਦਰਸਾ ਰਹੇ ਨੇ, ਧਨ ਸੁਹਾਗਣ ਜੋ ਪ੍ਰਭੂ ਪਛਾਣੈ। ਉਹ ਸੁਹਾਗਵੰਤੀ, ਉਹ ਭਾਗ ਭਰੀ ਧਨਤਾ ਦੇ ਯੋਗ ਹੈ ਜੋ ਪ੍ਰਭੂ ਪਤੀ ਨੂੰ ਪਛਾਣਦੀ ਹੈ।
ਮਾਨੈ ਹੁਕਮ ਤਜੈ ਅਭਿਮਾਨੈ।
ਹੰਕਾਰ ਨੂੰ ਛੱਡ ਕੇ ਤੇ ਆਪਣੇ ਪਤੀ ਦਾ ਹੁਕਮ ਮੰਨਦੀ ਹੈ। ਔਰ ਗ੍ਰਿਸਥ ਧਰਮ ਦੇ ਵਿੱਚ ਵੀ ਸਤਿਗੁਰਾਂ ਨੇ ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ, ਔਰਤ ਅਭਿਮਾਨ ਨੂੰ ਛੱਡ ਕੇ, ਹੰਕਾਰ ਨੂੰ ਤਿਆਗ ਕੇ ਆਪਣੇ ਪਤੀ ਦੇ ਹੁਕਮ ਅਨੁਸਾਰ ਚੱਲੇ। ਪਰ ਕਈ ਵਾਰ ਸਤਸੰਗਤ ਜੀ ਐਸਾ ਵੀ ਹੁੰਦਾ ਵਾ ਕਿ ਜਿਵੇਂ ਜੀਵ ਇਸਤਰੀ ਹੰਕਾਰ ਵਿੱਚ ਆ, ਉਹ ਆਪਣੇ ਪਤੀ ਪਰਮੇਸ਼ਰ ਦਾ ਹੁਕਮ ਨਹੀਂ ਮੰਨਦੀ, ਇਸੇ ਤਰ੍ਹਾਂ ਪ੍ਰਤੱਖ ਵੀ ਐਸਾ ਹੁੰਦਾ ਕਈ ਵਾਰ ਕਈ ਬੀਬੀਆਂ ਜਿਹੜੀਆਂ ਆਪਣੇ ਪਤੀ ਦਾ ਹੁਕਮ ਨਹੀਂ ਮੰਨਦੀਆਂ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਜਿਹੜੀ ਜੀਵ ਇਸਤਰੀ ਸੁਹਾਗਵੰਤੀ ਹੈ, ਭਾਗ ਭਰੀ ਹੈ, ਧੰਤਾ ਦੇ ਯੋਗ ਹੈ ਕਿਉਂਕਿ ਆਪਣੇ ਪ੍ਰਭੂ ਨੂੰ ਪਛਾਣਦੀ ਹੈ। ਹੰਕਾਰ ਨੂੰ ਛੱਡ ਕੇ ਆਪਣੇ ਪ੍ਰਭੂ ਦਾ ਹੁਕਮ ਮੰਨਦੀ ਹੈ, ਹੁਕਮ ਅਨੁਸਾਰ ਵਰਤਦੀ ਹੈ।
ਰਾਤੀ ਰਲੀਆਂ ਮਾਨੈ।
ਆਪਣੇ ਧਰਤੇ ਦੇ ਨਾਲ ਤਦਾਕਾਰ ਹੋ ਕਰਕੇ ਖੁਸ਼ੀਆਂ ਮਾਣਦੀ ਹੈ।
ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ।
ਹੇ ਸਖੀਏ ਸੁਣਨਾ ਕਰ, ਪ੍ਰਭੂ ਨੂੰ ਮਿਲਣ ਦੀ ਨਿਸ਼ਾਨੀ, ਪ੍ਰਭੂ ਨੂੰ ਮਿਲਣ ਦੇ ਇਸ ਤਰ੍ਹਾਂ ਚਿੰਨ ਹਨ।
ਮਨ ਤਨ ਅਰਪ ਤਜ ਲਾਜ ਲੋਕਾਨੀ।
ਆਪਣਾ ਮਨ ਤੇ ਤਨ ਉਸ ਪ੍ਰਭੂ ਨੂੰ ਅਰਪਣ ਕਰਦੇ, ਲੋਕਾਨੀ ਲੋਕਾਂ ਵਾਲੀ ਜਿਹੜੀ ਲਾਜ ਲੱਜਿਆ ਹੈ ਨਾ ਇਹਨੂੰ ਤਿਆਗ ਦੇ।
ਆਹੋ
ਵਿਸ਼ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ।
ਸਖੀ ਸਹੇਲੀ ਕੋ ਸਮਝਾਵੇ।
ਸਤ ਸੰਗਤ ਜੀ, ਇੱਥੇ ਉੱਤਮ ਸਖੀ ਜਿਹੜੀ ਆ ਨਾ, ਉਹ ਆਪਣੀ ਸਹੇਲੀ ਨੂੰ ਸਮਝਾਉਂਦੀ ਹੈ। ਸਖੀ ਸਹੇਲੀ ਕੋ ਸਮਝਾਵੇ, ਜਿਵੇਂ ਸਹੇਲੀ ਸਹੇਲੀ ਨੂੰ ਸਮਝਾਉਂਦੀ ਹੈ, ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਉੱਤਮ ਜਗਿਆਸੂ ਹੈ ਨਾ, ਉਹ ਜਗਿਆਸੂ ਨੂੰ ਸਮਝਾਉਂਦਾ ਹੈ।
ਸੋਈ ਕਮਾਵੇ ਜੋ ਪ੍ਰਭ ਭਾਵੇ।
ਉੱਤਮ ਸਖੀ ਮੱਧਮ ਸਖੀ ਨੂੰ ਸਮਝਾਉਂਦੀ ਹੈ, ਉੱਤਮ ਜਗਿਆਸੂ ਮੱਧਮ ਜਗਿਆਸੂ ਨੂੰ ਸਮਝਾਉਂਦਾ ਹੈ। ਕੀ ਕਹਿੰਦਾ? ਸੋਈ ਕਮਾਵੇ ਜੋ ਪ੍ਰਭ ਭਾਵੇ। ਉਹ ਜੀਵ ਇਸਤਰੀ ਉਸ ਪ੍ਰਭੂ ਦੇ ਉਸ ਹੁਕਮ ਨੂੰ ਕਮਾਉਂਦੀ ਹੈ ਜੋ ਪ੍ਰਭੂ ਨੂੰ ਭਾ ਜਾਵੇ, ਚੰਗਾ ਲੱਗੇ। ਭਾਵ ਜਿਹੜਾ ਉਸ ਮਾਲਕ ਨੂੰ ਚੰਗਾ ਲੱਗੇ ਉਹੀ ਕਮਾਉਣਾ ਚਾਹੀਦਾ ਹੈ।
ਸੁਹਾਗਣ ਅੰਕ ਸਮਾਵੇ।
ਤੇ ਫਿਰ ਜੇਕਰ ਕੀਤਾ ਉਹ ਸੁਹਾਗਵੰਤੀ ਆਪਣੇ ਪਤੀ ਦੇ ਅੰਕ ਗੋਦ ਵਿੱਚ ਸਤਸੰਗਤ ਜੀ ਸਮਾ ਜਾਂਦੀ ਹੈ, ਅਥਵਾ ਉਹ ਆਪਣੇ ਪਤੀ ਦੇ ਚਰਨਾਂ ਵਿੱਚ ਸਮਾ ਜਾਂਦੀ ਹੈ। ਜੀਵ ਇਸਤਰੀ ਜਿਹੜੀ ਪ੍ਰਭੂ ਦੇ ਹੁਕਮ ਅਨੁਸਾਰ ਚੱਲਦੀ ਹੈ, ਇਹ ਉੱਤਮ ਸਖੀ ਨੇ ਮੱਧਮ ਸਖੀ ਨੂੰ ਸਮਝਾਉਣਾ ਕੀਤਾ ਹੈ। ਸਖੀਏ, ਉਹ ਸੁਹਾਗਵੰਤੀ ਪਤੀ ਦੇ ਅੰਕ ਗੋਦ ਵਿੱਚ ਚਰਨਾਂ ਵਿੱਚ ਸਮਾਉਂਦੀ ਹੈ, ਜਿਹੜੀ ਪ੍ਰਭੂ ਦੇ ਹੁਕਮ ਅਨੁਸਾਰ ਚੱਲਦੀ, ਹੁਕਮ ਵਿੱਚ ਵਰਤਦੀ
ਹੈ। ਮਹਿਲ ਨਾ ਪਾਵੇ।
ਸਤਸੰਗਤ ਜੀ, ਗਰਬ ਨਾਮ ਹੰਕਾਰ ਦਾ ਹੈ, ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗਰਬ ਗਹੇਲੀ ਮਹਿਲ ਨਾ ਪਾਵੇ। ਜਿਹੜੀ ਹੰਕਾਰ ਵਿੱਚ ਗਹੇਲੀ ਫਸੀ ਹੋਈ ਹੈ, ਉਹ ਪਰਮਾਤਮਾ ਦੇ ਸਰੂਪ ਘਰ ਨੂੰ ਪ੍ਰਾਪਤ ਨਹੀਂ ਕਰ ਸਕਦੀ, ਕਿਉਂਕਿ ਹੰਕਾਰੀ ਪੁਰਸ਼ ਮਾਲਕ ਦੇ ਸਰੂਪ ਘਰ ਨੂੰ ਪ੍ਰਾਪਤ ਨਹੀਂ ਕਰ ਸਕਦਾ, ਉਹਨੂੰ ਪਰਮੇਸ਼ਰ ਦਾ ਮਹਿਲ ਪ੍ਰਾਪਤ ਨਹੀਂ ਹੁੰਦਾ। ਸਤਸੰਗਤ ਜੀ, ਇਹ ਪ੍ਰਾਪਤ ਹੁੰਦਾ ਜਿਨ੍ਹਾਂ ਦੇ ਅੰਦਰ ਨਿਮਰਤਾ ਹੈ, ਜਿਨ੍ਹਾਂ ਨੇ ਹੰਕਾਰ ਨੂੰ ਤਿਆਗ ਦਿੱਤਾ। ਪਰ ਸੱਚੇ ਪਾਤਸ਼ਾਹ ਜੀ ਕਹਿਣ ਦੂਜਾ ਪੱਖ ਰੱਖ ਰਹੇ ਨੇ, ਗਰਭ ਗਹੇਲੀ ਮਹਿਲ ਨਾ ਪਾਵੇ। ਜਿਹੜੀ ਹੰਕਾਰ ਦੇ ਵਿੱਚ ਹੈ ਨਾ ਜੀਵ ਇਸਤਰੀ, ਉਹ ਪਰਮੇਸ਼ਰ ਦੇ ਸਰੂਪ ਨੂੰ ਪ੍ਰਾਪਤ ਨਹੀਂ ਕਰਦੀ।
ਪਛਤਾਵੇ ਜਬ ਰਹਿਣ ਬਿਹਾਵੇ।
ਹਜ਼ੂਰ ਕਹਿੰਦੇ ਉਹ ਤਾਂ ਫਿਰ ਪਛਤਾਉਂਦੀ ਹੈ ਜਦੋਂ ਜ਼ਿੰਦਗੀ ਰੂਪੀ ਰਾਤ ਬਤੀਤ ਹੋ ਜਾਂਦੀ ਹੈ। ਸਤਸੰਗਤ ਜੀ, ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਉਮ ਕਿਉ ਹੀਓ ਮਿਲਣ ਪ੍ਰਭ ਤਾਈ, ਖੋਜ ਚਰਿਓ ਦੇਖੋ ਪਿਰੈ ਜਾਈ, ਸੁਣਤ ਸਦੇਸਰੋ ਪਿਰੈ ਗ੍ਰਹਿ ਸ਼ੇਜ ਵਿਛਾਈ, ਭਰਮ ਭਰਮ ਆਇਓ ਤੋ ਨਵਰ ਨਾ ਪਾਈ। ਜੀਵ ਇਸਤਰੀ ਤੇ ਪਤੀ ਪਰਮੇਸ਼ਰ ਅੰਤਸ਼ਕਰਨ ਰੂਪੀ ਸ਼ੇਜ ਦੇ ਉੱਤੇ ਇਕੱਠੇ ਨੇ, ਪਰ ਸਤਿਗੁਰੂ ਜੀ ਕਹਿੰਦੇ ਜੀਵ ਇਸਤਰੀ ਦੇ ਮਨ ਵਿੱਚ ਚਾਹਣਾ ਪੈਦਾ ਹੋਈ ਵੀ ਮੈਂ ਆਪਣੇ ਪਤੀ ਨੂੰ ਮਿਲਾਂ। ਹਿਰਦਾ ਉਮਕਿਆ, ਉਤਸ਼ਾਹ ਹੋਇਆ, ਪਰ ਉਹ ਪਤੀ ਵਾਰ ਵਾਰ ਇਸ ਦੇ ਪਾਸ ਆਇਆ ਪਰ ਇਹਨੇ ਵੇਖਿਆ ਤੱਕ ਨਹੀਂ। ਕਾਰਨ, ਸਤਿਗੁਰੂ ਜੀ ਕਹਿੰਦੇ ਨੇ ਪੀਓ ਮਧਰੋ ਧਨ ਸੂਤੀ ਪਿਰ ਸਦ ਜਾਗੰਤਾ, ਪੀਓ ਮਧਰੋ ਧਨ ਮਤਵੰਤਾ। ਜੀਵ ਇਸਤਰੀ ਸੁੱਤੀ ਹੋਈ ਹੈ, ਪਤੀ ਪਰਮਾਤਮਾ ਜਾਗਦਾ ਹੈ, ਜੀਵ ਇਸਤਰੀ ਪੀਓ ਮਧਰੋ ਮਧਰਾ ਪੀ ਕਰਕੇ ਮਤਵੰਤੋ ਭਾਵ ਮਸਤ ਹੋਈ ਪਈ ਹੋਈ ਹੈ। ਪਰ ਜੇ ਪਤੀ ਪਰਮੇਸ਼ਰ ਜਗਾਵੇ ਤਾਂ ਇਹ ਜਾਗਦੀ ਹੈ, ਜਦੋਂ ਉਹ ਬੋਲੇਗਾ ਤਾਂ ਇਹ ਜੀਵ ਇਸਤਰੀ ਜਾਗੇਗੀ ਤੇ ਕੀ ਕਹੇਗੀ? ਭਈ ਨਿਰਾਸੀ ਬਹੁਤ ਦਿਨ ਲੱਗੇ, ਦੇਸ ਦਸੰਤਰ ਮੈਂ ਸਗਲੇ ਝਾਗੇ, ਮਹਾਰਾਜ ਤੁਹਾਡੇ ਤੋਂ ਬਗੈਰ ਤਾਂ ਮੈਂ ਨਿਰਾਸ ਹੋ ਗਈ, ਬਹੁਤ ਦਿਨ ਹੋ ਗਏ ਆਪ ਜੀ ਦੇ ਦਰਸ਼ਨ ਦੀਦਾਰ ਨਹੀਂ ਹੋਏ, ਆਪ ਦਾ ਮਿਲਾਪ ਨਹੀਂ ਹੋਇਆ, ਮੈਂ ਸਾਰੇ ਦੇਸ਼ ਦੇ ਸੰਤਰਾਂ ਵਿੱਚ ਆਪ ਜੀ ਨੂੰ ਵੇਖਣਾ ਕੀਤਾ, ਪਰ ਕਿਤੇ ਵੀ ਆਪ ਜੀ ਦੇ ਦਰਸ਼ਨ ਦੀਦਾਰ ਨਹੀਂ ਹੋਏ। ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਜੀਵ ਰੂਪ ਇਸਤਰੀ ਦੀ ਜ਼ਿੰਦਗੀ ਰੂਪੀ ਰਾਤ ਬਤੀਤ ਹੋ ਜਾਂਦੀ ਹੈ ਫਿਰ ਪਛਤਾਉਂਦੀ ਹੈ ਵੀ ਮੈਂ ਜ਼ਿੰਦਗੀ ਦੌਰਾਨ ਪ੍ਰਭੂ ਨੂੰ ਕਿਉਂ ਨਹੀਂ ਯਾਦ ਕੀਤਾ, ਅੰਮ੍ਰਿਤ ਵੇਲਾ ਕਿਉਂ ਨਹੀਂ ਸੰਭਾਲਿਆ, ਨਿਤਨੇਮ ਕਿਉਂ ਨਹੀਂ ਕੀਤਾ, ਬਾਣੀ ਕਿਉਂ ਨਹੀਂ ਪੜ੍ਹੀ, ਮੈਂ ਕੋਈ ਪੁੰਨ ਦਾਨ ਕਿਉਂ ਨਹੀਂ ਕੀਤਾ। ਫਿਰ ਇਸ ਤਰ੍ਹਾਂ ਯਾਦ ਕਰ ਕਰਕੇ ਤੇ ਪਛਤਾਉਂਦੀ ਹੈ।
ਕਰਮਹੀਣ ਮਨ ਮੁਖ ਦੁਖ ਪਾਵੇ,
ਕਰਮਾਂ ਤੋਂ ਹੀਣੀ ਭਾਗਾਂ ਤੋਂ ਖਾਲੀ ਮਨ ਦੇ ਪਿੱਛੇ ਚੱਲਣ ਵਾਲੀ ਜੀਵ ਇਸਤਰੀ ਸਦਾ ਹੀ ਦੁੱਖ ਪਾਉਂਦੀ ਹੈ।
ਬਿਨੋ ਕਰੀ ਜੇ ਜਾਣਾ ਦੂਰ,
ਗਰੀਬ ਨੂੰ ਆਪ ਸੱਚੇ ਪਾਤਸ਼ਾਹ ਜੀ ਇਸ ਪੰਕਤੀ ਵਿੱਚ ਦਰਸਾਉਂਦੇ ਨੇ, ਬਿਨੋ ਕਰੀ ਜੇ ਜਾਣਾ ਦੂਰ। ਸਤਸੰਗਤ ਜੀ, ਜੇ ਉਹ ਪਰਮਾਤਮਾ ਦੂਰ ਹੋਵੇ ਤਾਂ ਉਹਦੇ ਚਰਨਾਂ ਵਿੱਚ ਬੇਨਤੀ ਕਰੀਏ, ਅਰਦਾਸ ਕਰੀਏ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ ਹੈ ਨਾ, ਵੀ ਹੁਣ ਬੋਲਿਆ ਸਭ ਕੁਛ ਜਾਣਦਾ ਕਿਸੇ ਆਗਾ ਕੀਚਾ ਅਰਦਾਸ, ਉਹ ਬਗੈਰ ਬੋਲਿਆਂ ਤੋਂ ਸਾਡੀਆਂ ਵਿਚਾਰਾਂ ਨੂੰ ਜਾਣਦਾ, ਸਾਡੀਆਂ ਗੱਲਾਂ ਨੂੰ ਸਮਝਦਾ ਹੈ, ਤੇ ਫਿਰ ਅਰਦਾਸ ਕਿਹਦੇ ਅੱਗੇ ਕਰੀਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਰਦਾਸ ਤਾਂ ਕਰੀਏ ਜੇ ਉਹ ਸਾਡੇ ਤੋਂ ਦੂਰ ਹੋਵੇ, ਕਿਵੇਂ ਦੂਰ ਦੁਰਾਡੇ ਬੈਠਾ ਹੋਵੇ ਤੇ ਫਿਰ ਤਾਂ ਅਸੀਂ ਅਰਦਾਸ ਕਰੀਏ, ਹੈ ਤਾਂ ਉਹ ਸਾਡੇ ਨਾਲ ਸਾਰੀਆਂ ਥਾਵਾਂ ਤੇ ਹੈ। ਬਿਨੋ ਕਰੀ ਜੇ ਜਾਣਾ ਦੂਰ, ਇਸੇ ਤਰ੍ਹਾਂ ਹਜ਼ੂਰ ਕਹਿੰਦੇ ਜੇ ਦੂਰ ਜਾਣਾ ਹੋਵੇ ਨਾ ਤੇ ਫਿਰ ਅਰਦਾਸ ਕਰ, ਤੇ ਜੇ ਪਰਮੇਸ਼ੁਰ ਦੂਰ ਹੋਵੇ ਤੇ ਤਾਂ ਵੀ ਉਹਦੇ ਚਰਨਾਂ ਚ ਅਰਦਾਸ ਕਰ, ਪਰ ਹੈ ਤਾਂ ਉਹ ਤੇਰੇ ਨਾਲ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਅਰਦਾਸ ਕਿਹਦੇ ਅੱਗੇ ਕਰਾਂ, ਉਹ ਤੇ ਸਦਾ ਹੀ ਮੇਰੇ ਨਾਲ ਬੈਠਾ ਹੋਇਆ ਹੈ।
ਪ੍ਰਭ ਅਬਿਨਾਸੀ ਰਹਿਆ ਭਰਪੂਰ,
ਉਹ ਪ੍ਰਭੂ ਜੋ ਬਿਨਸਨ ਤੋਂ ਰਹਿਤ ਹੈ, ਜੰਮਣ ਮਰਨ ਤੋਂ ਰਹਿਤ ਹੈ, ਸਦੀਵ ਕਾਲ ਰਹਿਣ ਵਾਲਾ, ਉਹ ਤੇ ਸਾਰੇ ਥਾਵਾਂ ਤੇ ਭਰਪੂਰ ਹੈ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹੇ ਪੁਕਾਰ, ਉਹ ਸਾਰਿਆਂ ਹਿਰਦਿਆਂ ਵਿੱਚ ਵਸ ਰਿਹਾ ਹੈ, ਸਾਰੇ ਜੀਵਾਂ ਦੇ ਨਾਲ ਵਸ ਰਿਹਾ ਹੈ, ਸਾਰੀਆਂ ਥਾਵਾਂ ਤੇ ਵਸ ਰਿਹਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸਾਡੇ ਤੋਂ ਦੂਰ ਨਹੀਂ।
ਜਨ ਨਾਨਕ ਗਾਵੇ ਦੇਖ ਹਜ਼ੂਰ,
ਹਜ਼ੂਰ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ, ਦਾਸ ਤਾਂ ਉਸ ਪਰਮਾਤਮਾ ਨੂੰ ਬਹੁਤ ਨੇੜੇ ਜਾਣ ਕੇ ਸਦਾ ਹੀ ਉਹਦੇ ਗੁਣ ਗਾਉਂਦਾ ਹੈ, ਸਦਾ ਹੀ ਉਹਦੀ ਸਿਫਤ ਕਰਦਾ ਹੈ, ਤੇ ਤੁਸੀਂ ਵੀ ਭਾਈ ਉਹਨੂੰ ਨੇੜੇ ਜਾਣ ਕੇ, ਨੇੜਾ ਹੈ ਦੂਰ ਨਾ ਜਾਣਿਓ, ਨਿਤ ਸਾਰੇ ਸੰਭਾਲੇ, ਉਹ ਬਹੁਤ ਨਜ਼ਦੀਕ ਹੈ ਦੂਰ ਨਹੀਂ, ਉਹ ਸਾਰਿਆਂ ਦੀ ਸਾਰ ਸੰਭਾਲ ਕਰਦਾ ਹੈ, ਨੇੜੇ ਹੈ, ਸਭ ਸੁਣਦਾ ਸਭ ਵੇਖਦਾ, ਉਹ ਸਦਾ ਸਾਡੀਆਂ ਗੱਲਾਂ ਸੁਣਦਾ, ਸਾਡੇ ਕੀਤੇ ਹੋਏ ਕੰਮਾਂ ਨੂੰ ਵੇਖਦਾ ਵੀ ਕਿਹੜੇ ਕਿਹੜੇ ਕੰਮ ਕਰ ਰਹੇ ਨੇ, ਚੰਗੇ ਕਰਦੇ ਨੇ ਮਾੜੇ ਕਰਦੇ ਨੇ, ਉਹ ਵੇਖਦਾ ਵੀ ਆ, ਸਾਡੀਆਂ ਗੱਲਾਂ ਵੀ ਸੁਣਦਾ ਵੀ ਇਹ ਬੁਰਾਈਆਂ ਕਰਦੇ ਨੇ, ਚੰਗਿਆਈਆਂ ਕਰਦੇ ਨੇ, ਨਿੰਦਿਆ ਕਰਦੇ ਨੇ, ਉਪਮਾ ਕਰਦੇ ਨੇ, ਉਹ ਸਭ ਕੁਝ ਸੁਣਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਦਾਸ ਉਸ ਵਾਹਿਗੁਰੂ ਨੂੰ ਨਿਗਟ ਜਾਣ ਕੇ ਉਹਦੇ ਗੁਣ ਗਾਉਂਦਾ ਵੀ ਉਹ ਸਦਾ ਹੀ ਨੇੜੇ ਹੈ, ਤੇ ਜਿਨ੍ਹਾਂ ਨੇ ਨੇੜੇ ਜਾਣ ਲਿਆ ਸਤਸੰਗਤ ਜੀ, ਨਾ ਉਹ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਨੇ, ਨਾ ਕਿਸੇ ਦੀ ਵਕੀਲੀ ਕਰਦੇ ਨੇ, ਨਾ ਕਿਸੇ ਦੇ ਔਗਣਾਂ ਵੱਲੇ ਤੱਕਦੇ ਨੇ, ਉਹਨਾਂ ਦੀ ਦ੍ਰਿਸ਼ਟੀ ਤੇ ਸਦਾ ਉਸ ਹਜ਼ੂਰ ਦੀ ਹਾਜ਼ਰੀ ਵਿੱਚ ਹੀ ਲੱਗੀ ਰਹਿੰਦੀ ਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਤੁਸੀਂ ਵੀ ਉਸ ਮਾਲਕ ਨੂੰ ਨੇੜੇ ਜਾਣ ਕੇ ਦੂਰ ਨਾ ਸਮਝਿਓ, ਉਹ ਸਦਾ ਤੁਹਾਡੇ ਅੰਗ ਸੰਗ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਗੁਰੂ ਨੂੰ ਸਦਾ ਅੰਗ ਸੰਗ ਜਾਣ ਕੇ ਯਾਦ ਕਰਨਾ ਤਾਂ ਸਤਿਗੁਰੂ ਸਾਡੇ ਤੇ ਵੀ ਕਿਰਪਾ ਕਰਨਗੇ। ਸਤਸੰਗਤ ਜੀ, ਫਿਰ ਸਾਡਾ ਉਸ ਪ੍ਰਭੂ ਪਰਮੇਸ਼ਰ ਦੇ ਨਾਲ ਮਿਲਾਪ ਹੋਵੇਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਬਿਨੋ ਕਰੀ ਜੇ ਜਾਣਾ ਦੂਰ
ਪ੍ਰਭ ਅਵਿਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖ ਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।